சத்துநாம சிறிவாஹே குரு சாஹிபேஜி வடுஹம்ச सहज सुभाए मन तृप्तिया हर नाम त्याए रसना हर साद लगी सहज सुभाए मन तृप्तिया हर नाम त्याए सदा सुख साचा शब्द विचारी अपने सतगुर विटहो सदा बलिहारी रहाओ अखी संतोखिया एक लिवलाए मन संतोखिया दूजा पाओ गवाए देह शरीर सुख होवे शब्द हर नाए नाम परमल हिरदा रहे आसमाए नानक मस्तक जिस वड भाग गुर की बाणी सहज बैराग नानक मस्तक जिस वड भाग गुर की बाणी सहज बैराग वाहिगुरु जी का खालसा
वाहिगुरु जी
वाहिगुरु जी की फतेह
सुल्तान कहाँ हम तेरी कबन बढ़ाए जो तुम पे हैं सो कहाँ स्वामी मैं मूर्ख कहन ना जाए तेरे गुण गावान देह बुझाए जैसे सच में रहो रजाई बेशुमार बेअंत अथाह अगंत अतुल्य ज्यों बुलावो त्यों नानक दास बोले दीन दुनिया दे मालक चवर शतर तख्त दे सुभायमान कुल मनुखता दे सर्ब सांझे रहबर तन तन श्री गुरु ग्रंथ साहिब महाराज जी दी पावन पवित्र हजूरी अंदर जुड़ बैठे पावन अस्थान गुरुद्वारा मंजी साहिब ते आप जी वड्डियां भागां वाले हो जो सतगुरां दे धन साहिब श्री गुरु रामदास महाराज जी दे पवित्र पावन अस्थान सचखंड श्री दरबार साहिब अते मंजी साहिब दे इन्हां अस्थानां दे यात्रा दे संगत करन दे दर्शन दीदार करन दे सुभागे समय प्राप्त होए हन अपने जीवन नूं सफलियां करदियां होयां ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਦੇਸ਼ਾ ਦਿੱਤਾ, ਹਰ ਜੀਉ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ, ਉਸ ਕਾਰਜ ਵਾਸਤੇ, ਗੁਣ ਗਾਉਣ ਵਾਸਤੇ, ਜੀਵਨ ਨੂੰ ਸਫਲਿਆ ਕਰਨ ਵਾਸਤੇ, ਸਤਿਗੁਰਾਂ ਤੋਂ ਜੀਵਨ ਸੇਧ ਪ੍ਰਾਪਤ ਕਰਨ ਵਾਸਤੇ ਆਪ ਜੀ ਜੁੜੇ ਬੈਠੇ ਹੋ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਅੱਜ ਦੇ ਪਾਵਨ ਮੁੱਖ ਵਾਕ ਦੀ ਆਓ ਵਿਚਾਰ ਦੇ ਨਾਲ ਸਾਂਝ ਪਾਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 560 ਉੱਪਰ ਸੁਭਾਏ ਮਾਨ ਇਹ ਪਵਿੱਤਰ ਪਾਵਨ ਸ੍ਰੀ ਮੁੱਖ ਵਾਕ ਵਡਹੰਸ ਰਾਗ ਦੇ ਅੰਦਰ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਤਿਨ੍ਹਾਂ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਜੋ ਮਨੁੱਖਤਾ ਦੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੀ ਕਲਿਆਣਤਾ ਵਾਸਤੇ ਮਨੁੱਖਤਾ ਦੇ ਸਰਬ ਸਾਂਝੇ ਅਸਥਾਨ ਤੋਂ ਅੱਜ ਬਖਸ਼ਿਸ਼ ਕੀਤਾ ਹੈ, ਆਓ ਇਸ ਪਾਵਨ ਸ੍ਰੀ ਮੁੱਖ ਵਾਕ ਦੇ ਅੰਦਰ ਸਾਨੂੰ ਕੀ ਜੀਵਨ ਸੇਧ ਬਖਸ਼ਿਸ਼ ਕੀਤੀ ਹੈ, ਕੀ ਆਗਿਆ ਕੀਤੀ ਹੈ, ਕੀ ਸਮਝਾਇਆ ਹੈ, ਗੁਰੂ ਗੋਦ ਦੇ ਵਿੱਚ ਜੁੜ ਕਰਕੇ ਸ਼ਬਦ ਵਿਚਾਰ ਦੇ ਨਾਲ ਜੁੜ ਕੇ ਜਾਣੀਏ ਔਰ ਆਪਣੇ ਹਿਰਦੇ ਦੀਆਂ ਝੋਲੀਆਂ ਅੱਡ ਕੇ ਗੁਰੂ ਦਰਬਾਰ ਦੇ ਵਿੱਚ ਸਜੀਏ ਤਾਂ ਕਿ ਇਸ ਝੋਲੀ ਦੇ ਵਿੱਚ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀਏ। ਉਹ ਲੰਗਰ ਉਹ ਕਿਣਕਾ ਸ਼ਬਦ ਦਾ ਸਿੱਖਿਆ ਦਾ ਝੋਲੀ ਵਿੱਚ ਪੈ ਜਾਵੇ ਔਰ ਸਾਡਾ ਗੁਰੂ ਦਰ ਤੇ ਆਉਣਾ ਸਫਲਾ ਹੋ ਜਾਵੇ। ਜੋ ਆਸ਼ਾ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ, ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਾ ਦੇਵੇ, ਮਾਨਾ ਹੇ ਵਾਲਾ ਸੱਚ ਜੀਵਨ ਵਿੱਚ ਪ੍ਰਗਟ ਹੋ ਸਕੇ। ਆਓ ਇਸ ਸ਼ਬਦ ਦੇ ਰਾਹੀਂ ਸਾਹਿਬ ਜੀ ਨੇ ਕੀ ਕਿਰਪਾ ਕੀਤੀ ਹੈ, ਮਨ ਬਿਰਤੀਆਂ ਨੂੰ ਕਰੋ ਇਕਾਗਰ ਔਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜਦੇ ਹੋਏ ਕਰੋ ਰਸਨਾ ਪਵਿੱਤਰ। ਆਖੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ।
ਰਸਨਾ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਦੇ ਰਸ ਦੇ ਵਿੱਚ ਸਹਿਜ ਸੁਭਾਵਕ ਹੀ ਲੱਗ ਗਈ ਹੈ। ਸਹਿਜ ਸੁਭਾਏ ਦਾ ਮਤਲਬ ਹੈ ਸੁਭਾਵਕ ਹੀ। ਇੱਕ ਕੰਮ ਹੁੰਦਾ ਹੈ ਜਿਹਨੂੰ ਅਸੀਂ ਕੋਈ ਵੀ ਕੰਮ ਨੂੰ ਲੈ ਲਈਏ ਅਸੀਂ ਕਰਦੇ ਹਾਂ, ਉਹ ਕੰਮ ਕਰਨ ਦਾ ਸਾਡਾ ਸੁਭਾਵ ਨਹੀਂ ਬਣਦਾ ਕਦੇ ਕਦੇ। ਜਿਸ ਤਰ੍ਹਾਂ ਸਿੱਖ ਦੇ ਲਈ ਸੁਭਾਵਕ ਕਰਮ ਹੈ ਅੰਮ੍ਰਿਤ ਵੇਲੇ ਉੱਠੇ ਔਰ ਉੱਠਦਿਆਂ ਸਾਰ ਹੀ ਇੱਕ ਕਰਤੇ ਪੁਰਖ ਦਾ ਨਾਮ ਧਿਆਵੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਦੇ ਵਿੱਚ ਇਹ ਲਿਖਿਆ ਹੈ, ਸ਼ਖਸੀ ਰਹਿਣੀ ਦੇ ਵਿੱਚ ਸਿੱਖ ਦੀ ਚ, ਕਿ ਅੰਮ੍ਰਿਤ ਵੇਲੇ ਉੱਠੇ ਤੇ ਇੱਕ ਅਕਾਲ ਪੁਰਖ ਦਾ ਨਾਮ ਧਿਆਵੇ, ਨਾਮ ਧਿਆਉਂਦਿਆਂ ਹੋਇਆਂ ਇਸ਼ਨਾਨ ਕਰੇ। ਨਾਮ ਧਿਆਉਣਾ ਸੁਭਾਵਕ ਹੈ ਔਰ ਫਿਰ ਇਸ਼ਨਾਨ ਕਰਨਾ ਵੀ ਸੁਭਾਵ ਦੇ ਵਿੱਚ ਲੈ ਕਰਕੇ ਆਵੇ। ਕਦੇ ਇੱਦਾਂ ਨਾ ਲੱਗੇ ਕਿ ਜਿਸ ਤਰ੍ਹਾਂ ਅਸੀਂ ਇਸ਼ਨਾਨ ਕਰਨ ਲੱਗੇ ਹਾਂ ਤੇ ਸਾਨੂੰ ਅਟਪਟਾ ਲੱਗੇ। ਬਹੁਤਾ ਐਸਾ ਹੁੰਦਾ ਹੈ ਕਿ ਸਾਨੂੰ ਜਦੋਂ ਸੁਭਾਵ ਦੇ ਵਿੱਚ ਨਹੀਂ ਆਉਂਦੀ ਜਿਹੜੀ ਗੱਲ ਉਹ ਅਟਪਟੀ ਲੱਗਦੀ ਹੈ, ਉਹਦੇ ਵਾਸਤੇ ਉਚੇਚ ਕਰਨੀ ਪੈਂਦੀ ਹੈ। ਜਿਸ ਕਰਮ ਦੇ ਵਿੱਚ ਉਚੇਚ ਨਾ ਹੋਵੇ, ਪ੍ਰਸ਼ਾਦਾ ਛਕਦੇ ਹਾਂ ਸੁਭਾਵਕ, ਸਵੇਰੇ ਵੀ ਛਕਦੇ ਹਾਂ ਸ਼ਾਮ ਵੀ ਛਕਦੇ ਹਾਂ। ਮਹਾਰਾਜ ਕਹਿੰਦੇ ਨੇ ਜਦੋਂ ਗੁਰ ਸ਼ਬਦ ਦੇ ਵਿੱਚ ਬਿਰਤੀ ਜੁੜ ਜਾਂਦੀ ਹੈ, ਸਾਹਿਬ ਜੀ ਦੀ ਸਿੱਖਿਆ ਮਨ ਦੇ ਵਿੱਚ ਵਸ ਜਾਂਦੀ ਹੈ, ਜਦੋਂ ਕੋਈ ਵਿਚਾਰੀ ਹੋ ਜਾਂਦਾ ਹੈ, ਵਿਚਾਰਵਾਨ ਹੋ ਜਾਂਦਾ ਹੈ, ਗੁਰਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਜੀਵਨ ਦਾ ਆਧਾਰ ਹੈ, ਤੇ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਵਸਾ ਕੇ ਰੱਖਣਾ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਗੁਰਬਾਣੀ ਮੇਰੀ ਜ਼ਿੰਦਗੀ ਦਾ ਆਧਾਰ ਹੈ, ਮੇਰਾ ਪੈਟਰਨ ਹੈ ਜੀਵਨ ਦਾ, ਮੇਰੇ ਜੀਵਨ ਦਾ ਹਰ ਕਰਮ ਗੁਰਬਾਣੀ ਤੇ ਆਧਾਰਿਤ ਹੋਣਾ ਚਾਹੀਦਾ ਹੈ। ਪੈਟਰਨ ਦਾ ਮਤਲਬ ਇਹ ਹੁੰਦਾ ਹੈ, ਮੈਂ ਕੁਝ ਵੀ ਕਰਾਂ, ਵੇਖਣਾ, ਸੁਣਨਾ, ਬੋਲਣਾ, ਚੱਲਣਾ, ਫਿਰਨਾ, ਵਿਵਹਾਰਿਕ ਜੀਵਨ ਦਾ ਹਰੇਕ ਕਰਮ ਸਿੱਖ ਦਾ ਗੁਰਬਾਣੀ ਦੇ ਅਨੁਸਾਰ ਹੋਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਸਿੱਖ ਦਾ ਜੀਵਨ ਆਧਾਰ ਹੈ, ਇਹ ਸਾਹਿਬ ਜੀ ਨੇ ਫੈਸਲਾ ਕਰਕੇ ਸਾਨੂੰ ਦੱਸਿਆ ਹੈ। ਇਸ ਕਰਕੇ ਰਹਾਓ ਦੀ ਪੰਕਤੀ ਦੇ ਵਿੱਚ ਵੀ ਐਸਾ ਹੀ ਸਤਿਗੁਰੂ ਨੇ ਸਮਝਾਇਆ ਹੈ ਸਾਨੂੰ। ਅਸੀਂ ਵਿਚਾਰ ਕਰਦੇ ਹਾਂ ਉਸ ਪੰਕਤੀ ਤੇ, ਜਦੋਂ ਉਹ ਅਗਲੀ ਪੰਕਤੀ ਭਾਈ ਸਾਹਿਬ ਪੜ੍ਹਦੇ ਹਨ, ਸਾਹਿਬ ਕਹਿੰਦੇ ਨੇ ਜਦੋਂ ਕਿਰਪਾ ਹੋਈ, ਮਾਲਕ ਦੀ ਮਿਹਰ ਹੋਈ ਤੇ ਜਿਹੜੀ ਰਸਨਾ ਪਹਿਲੋਂ ਕੀ ਕਰਦੀ ਸੀ, ਕਈ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਵਿੰਜਨ ਖਾ ਖਾ ਕੇ ਜਿਹੜੀ ਸੀ ਨਾ, ਉਹ ਥੱਕਦੀ ਨਹੀਂ ਸੀ, ਰਸਨਾ ਅਵਾ ਤਵਾ ਬੋਲਦੀ ਸੀ, ਹੋਰ ਰਸਾਂ ਦੇ ਵਿੱਚ ਜੋ ਲੱਗੀ ਹੋਈ ਸੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਦੀ ਸਿੱਖਿਆ ਦਿੱਤੀ ਨਾ, ਇਸ ਜ਼ੁਬਾਨ ਨੂੰ, ਇਸ ਇੰਦਰੀ ਨੂੰ ਸਮਝਾਇਆ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਹੇ ਮੇਰੀ ਜ਼ੁਬਾਨੇ, ਤੂੰ ਹੋਰ ਰਸਾਂ ਦੇ ਵਿੱਚ ਲੱਗੀ ਹੋਈ ਹੈ, ਚੁਗਲੀ ਦੇ ਵਿੱਚ, ਨਿੰਦਾ ਕਰਨ ਦੇ ਵਿੱਚ ਤੇ ਚੰਗੇ ਮਾੜੇ ਪਦਾਰਥ ਖਾਣ ਦੇ ਵਿੱਚ ਹੀ ਦਿਨ ਰਾਤ ਲੱਗੀ ਰਹਿੰਦੀ ਹੈ, ਕੂੜ ਬੋਲਣ ਦੇ ਵਿੱਚ, ਝੂਠ ਬੋਲਣ ਦੇ ਵਿੱਚ ਹੀ ਲੱਗੀ ਰਹਿੰਦੀ ਹੈ, ਤੇਰੀ ਪਿਆਸ ਨਹੀਂ ਜਾ ਸਕਦੀ। ਇਸ ਤਰ੍ਹਾਂ ਦੇ ਨਾਲ ਪਿਆਸ ਨਾ ਜਾਏ, ਹੋਰ ਤਾਂ ਕਿਤੇ ਕਦੇ ਵੀ ਪਿਆਸ ਨਹੀਂ ਜਾ ਸਕਦੀ। ਮਹਾਰਾਜ ਕਹਿਣ ਲੱਗੇ ਜਿੱਚਰ ਹਰ ਰਸ ਪੱਲੇ ਨਾ ਪਾਏ, ਜਿੱਚਰ ਦਾ ਮਤਲਬ ਜਦੋਂ ਤੱਕ ਹਰੀ ਦਾ ਰਸ ਨਹੀਂ ਪੱਲੇ ਪੈ ਜਾਂਦਾ, ਉਨੀ ਦੇਰ ਤੱਕ ਰਸਨਾ ਜਿਹੜੀ ਹੈ ਇਹ ਅੰਨ ਰਸਾਂ ਤੋਂ ਰੁਕ ਨਹੀਂ ਸਕਦੀ, ਇਹਨੂੰ ਹਟਾਉਣਾ ਹੈ, ਰੋਕਣਾ ਹੈ ਬਾਰ ਬਾਰ ਇਸ ਨੂੰ, ਜਦੋਂ ਇਹ ਝੂਠ ਬੋਲਣ ਵੱਲ ਜਾਵੇ, ਜਦੋਂ ਇਹ ਕੂੜ ਦੇ ਵਿੱਚ, ਚੁਗਲੀ ਦੇ ਵਿੱਚ, ਨਿੰਦਾ ਦੇ ਵਿੱਚ ਜਾਵੇ, ਉਦੋਂ ਇਸ ਜ਼ੁਬਾਨ ਨੂੰ ਰੋਕਣਾ ਇਹ ਤੇਰਾ ਕੰਮ ਨਹੀਂ ਹੈ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਹੋਰ ਤਾਂ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜਦੋਂ ਤੂੰ ਇੱਕ ਵਾਰ ਹਰੀ ਦਾ ਰਸ ਪਾ ਲਿਆ ਨਾ, ਵਾਹਿਗੁਰੂ ਦਾ ਨਾਮ ਰਸ ਪਾ ਲਿਆ, ਤਾਂ ਇਹਨੂੰ ਪੀ ਕਰਕੇ ਤੂੰ ਤ੍ਰਿਪਤ ਹੋ ਜਾਵੇਂਗੀ, ਤੇ ਜੇ ਨਹੀਂ ਪਾਇਆ ਤੇ ਫਿਰ ਸਾਹਿਬ ਕਹਿੰਦੇ ਅੰਨ ਰਸਾ ਜੇ ਤੈ ਪੈ ਚਾਖੈ, ਅੰਨ ਰਸਾ ਜੇ ਤੈ ਪੈ ਚਾਖੈ, ਅੰਨ ਰਸਾ ਕਰੋ ਕਿਰਪਾ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥ, ਹਰ ਰਸ ਕਾ ਤੂੰ ਚਾਖੈ ਸਾਧ, ਹਰ ਰਸ ਕਾ ਤੂੰ ਚਾਖੈ ਸਾਧ, ਚੁਗਲੀ ਨਿੰਦਾ ਥਾਂ ਕਰਨ ਦੀ ਤਾਂ ਆਖਿਆ ਕਰੋ, ਹਰ ਰਸ ਕਾ ਤੂੰ ਚਾਖੈ ਸਾਧ, ਕਰੋ ਕਿਰਪਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਹਰ ਰਸ ਕਾ ਤੂੰ ਚਾਖੈ ਸਾਧ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ ਚਾਖਤ ਹੋਏ ਰਹੇ ਬਿਸਮਾਦ ਇਹਨਾਂ ਇੰਦਰਿਆਂ ਨੂੰ ਆਪਣੇ ਰਹਿਮੋ ਕਰਮ ਤੇ ਨਹੀਂ ਛੱਡਣਾ ਬਈ ਕੋਈ ਗੱਲ ਨਹੀਂ ਜਿੱਦਾਂ ਅਸੀਂ ਗੁਰੂ ਦੀ ਗੱਲ ਪਹਿਲੋਂ ਸਮਝੀਏ ਨਾ ਤੇ ਸਮਝ ਕਰਕੇ ਆਪਣੇ ਮਨ ਦੇ ਵਿੱਚ ਵਸਾਈਏ ਨਾ ਤੇ ਵੈਸੇ ਕਹੀ ਜਾਈਏ ਜੀ ਠੀਕ ਹੈ ਭਾਣੇ ਦੇ ਵਿੱਚ ਹੀ ਇਹ ਭਾਣਾ ਗੁਰੂ ਦਾ ਮੰਨਣਾ ਹੁਕਮ ਗੁਰੂ ਦਾ ਮੰਨਣਾ ਗੁਰੂ ਨੇ ਕਿਹਾ ਹੈ ਜ਼ੁਬਾਨ ਨੂੰ ਰੋਕਣਾ ਹੈ ਅਸੀਂ ਇੱਕ ਇਸ ਗੱਲ ਨੂੰ ਨਾ ਸਮਝਣ ਦੇ ਵਿੱਚ ਥੋੜਾ ਜਿਹਾ ਫਰਕ ਰੱਖ ਲੈਂਦੇ ਹਾਂ ਜ਼ੁਬਾਨ ਨਿੰਦਾ ਕਰ ਰਹੀ ਹੈ ਅੱਖਾਂ ਬੁਰੇ ਪਾਸੇ ਵੱਲ ਦੇਖ ਰਹੀਆਂ ਹੱਥ ਚੋਰੀ ਵਾਲੇ ਪਾਸੇ ਠੱਗੀ ਵਾਲੇ ਪਾਸੇ ਛਲ ਫਰੇਬ ਵਾਲੇ ਪਾਸੇ ਇੰਦਰੇ ਲੱਗੇ ਹੋਏ ਨੇ ਵਿਸ਼ਿਆਂ ਵਿਕਾਰਾਂ ਕਾਮ ਵਾਸ਼ਨਾਵਾਂ ਦੇ ਵਿੱਚ ਲੱਗੇ ਹੋਏ ਨੇ ਤੇ ਅਸੀਂ ਇਹ ਕਹਿ ਦਈਏ ਕਿ ਭਾਣੇ ਦੇ ਵਿੱਚ ਇਹ ਗੁਰੂ ਦਾ ਭਾਣਾ ਨਹੀਂ ਗੁਰੂ ਦਾ ਭਾਣਾ ਇਹ ਹੈ ਕਿ ਇਹਨਾਂ ਇੰਦਰਿਆਂ ਨੂੰ ਰੋਕਣਾ ਹੈ ਇਹਨਾਂ ਨੇ ਤਾਂ ਰੁਕਣਾ ਹੀ ਨਹੀਂ ਇਹਨਾਂ ਦਾ ਤਾਂ ਸੁਭਾਅ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਪੁਸਤਕ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ ਅੱਖਾਂ ਵੇਖ ਵੇਖ ਕੇ ਨਹੀਂ ਰੱਜਦੀਆਂ ਉਹਨਾਂ ਦਾ ਤਾਂ ਕੰਮ ਹੈ ਕੰਨ ਸੁਣ ਸੁਣ ਕੇ ਉਸ ਸਥਿਤੀ ਤੇ ਨਿੰਦਾ ਨਹੀਂ ਰੱਜਦੇ ਤੇ ਜ਼ੁਬਾਨ ਜਿਹੜੀ ਇਹ ਚੁਗਲੀ ਨਿੰਦਾ ਕਰਕੇ ਤੇ ਖਾ ਖਾ ਕੇ ਨਹੀਂ ਰੱਜਦੀ ਭੋਗ ਵਿਲਾਸ ਕਰ ਕਰਕੇ ਨਹੀਂ ਰੱਜਦੀ ਤੇ ਫਿਰ ਕਹਿੰਦੇ ਨੇ ਕੰਨ ਨਾ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਨਿਵਾਸੇ ਨੱਕ ਵਾਸ਼ਨਾ ਲੈ ਕੇ ਚੰਗੀ ਮਾੜੀ ਰੱਜਦਾ ਨਹੀਂ ਹੈ ਤੇ ਅਖੀਰ ਤੇ ਕਹਿੰਦੇ ਨੇ ਕਿ ਰੱਜ ਨਾ ਕੋਈ ਜੀਵਿਆ ਬੰਦਾ ਜਿੰਨਾ ਮਰਜ਼ੀ ਜ਼ਿੰਦਗੀ ਭੋਗ ਲਵੇ ਰਜੇਵਾ ਨਹੀਂ ਆਉਂਦਾ ਸੋਚਦਾ ਮੈਂ ਹੋਰ ਜੀ ਲਵਾਂ ਚਾਰ ਦਿਨ ਹੋਰ ਜੀ ਲਵਾਂ ਮੇਰੀ ਉਮਰ ਵੱਧ ਜਾਵੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਕੂੜੇ ਪਰਵਾਸਿਆਂ ਦੇ ਵਿੱਚ ਕੋਈ ਰੱਜ ਨਹੀਂ ਸਕਦਾ ਰਜੇਵਾ ਨਹੀਂ ਹੈ ਰਜੇਵਾਂ ਤੇ ਬਸ ਗੁਰੂ ਦੇ ਸ਼ਬਦ ਦੇ ਨਾਲ ਉਹਦੀ ਬਰਕਤ ਦੇ ਨਾਲ ਪ੍ਰਾਪਤ ਹੁੰਦਾ ਹੈ ਜੇ ਗੁਰੂ ਦੀ ਸਿੱਖਿਆ ਇਹਨਾਂ ਇੰਦਰਿਆਂ ਨੂੰ ਸਮਝਾ ਦਈਏ ਬਹੁਤ ਸੋਹਣਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੱਲੇ ਕੱਲੇ ਇੰਦਰੇ ਨੂੰ ਸੰਬੋਧਨ ਕਰਕੇ ਕੰਨਾਂ ਨੂੰ ਇਹ ਸ਼ਰਵਣੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ ਧਿਆਨ ਦਿਓ ਤੁਹਾਨੂੰ ਸੱਚ ਸੁਣਨ ਵਾਸਤੇ ਪਠਾਇਆ ਹੈ ਰਸਨਾਂ ਨੂੰ ਵੱਖਰਿਆਂ ਕਰਕੇ ਅੱਖਾਂ ਨੂੰ ਇਹ ਨੇਤਰੋ ਮੇਰੇ ਉਹ ਹਰ ਤੂੰ ਮੈਂ ਜੋਤ ਰੱਖੀ ਹਰ ਬਿਨ ਔਰ ਨਾ ਦੇਖੋ ਕੋਈ ਇੱਕ ਇੱਕ ਇੰਦਰੇ ਨੂੰ ਸਮਝਾਇਆ ਹੈ ਇਸ ਤਰ੍ਹਾਂ ਇੰਦਰਿਆਂ ਨੂੰ ਆਪਣੇ ਮਰਜ਼ੀ ਤੇ ਆਪਣੇ ਰਹਿਮੋ ਕਰਮ ਤੇ ਨਹੀਂ ਛੱਡਣਾ ਇੰਦਰਿਆਂ ਨੂੰ ਗੁਰੂ ਸ਼ਬਦ ਦੇ ਅਨੁਸਾਰ ਢਾਲਣਾ ਹੈ ਇਹ ਜਿਹੜੀ ਰਸਨਾ ਹੈ ਇਹਨੇ ਜੇ ਕੁਝ ਬੋਲਣਾ ਹੈ ਤੇ ਇਹ ਰਸਨਾ ਪ੍ਰਭੂ ਦਾ ਨਾਮ ਜਪੇ ਪ੍ਰਭੂ ਦਾ ਨਾਮ ਸਿਮਰੇ ਜਦੋਂ ਅਸੀਂ ਸਮਝਾ ਦਿੰਦੇ ਹਾਂ ਨਾ ਤੇ ਸਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਫਿਰ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਸੁਭਾਵਕ ਹੀ ਜੁੜ ਜਾਂਦੀ ਹੈ ਸੁਭਾਵਕ ਹੀ ਰਸਨਾ ਦਾ ਕਰਮ ਜਿਹੜਾ ਹੈ ਉਹ ਫਿਰ ਸਵਾਸ ਸਵਾਸ ਜਪਣਾ ਹੋ ਜਾਂਦਾ ਹੈ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ ਵਾਲਾ ਸੁਭਾਵ ਪੱਕ ਜਾਂਦਾ ਹੈ ਇਹ ਸਾਰਾ ਕੁਝ ਜਿਹੜਾ ਹੈ ਨਾ ਅੰਮ੍ਰਿਤ ਵੇਲੇ ਦਾ ਉੱਠਣਾ ਨਿਤਨੇਮ ਦਾ ਪਾਠ ਇਹ ਸਾਰਾ ਕੁਝ ਗੁਰੂ ਨੇ ਸਾਨੂੰ ਜਿਹੜੀ ਰਹਿਤ ਮਰਿਆਦਾ ਦਿੱਤੀ ਹੈ ਇਹ ਸਾਡੀ ਰਸਨਾ ਨੂੰ ਤੇ ਮਨ ਨੂੰ ਦਿਨ ਰਾਤ ਕਰਤੇ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਜੋੜਨ ਵਾਸਤੇ ਹੀ ਇਹ ਮਰਿਆਦਾ ਬਖਸ਼ਿਸ਼ ਕੀਤੀ ਹੈ ਫਿਰ ਮਹਾਰਾਜ ਕਹਿੰਦੇ ਨੇ ਸੁੱਤੇ ਸਿੱਧ ਹੀ ਰਸਨਾ ਜਿਹੜੀ ਹੈ ਸੁਭਾਵਕ ਹੀ ਪ੍ਰਭੂ ਦਾ ਨਾਮ ਜਪਣ ਲੱਗ ਪੈਂਦੀ ਹੈ
ਮਨ ਤ੍ਰਿਪਤਿਆ ਹਰ ਨਾਮ ਧਿਆਏ
ਜਿਹੜਾ ਮਨ ਭੋਜਨ ਜਾਂ ਪਦਾਰਥ ਲੈ ਕੇ ਦੁਨੀਆਂ ਦੇ ਧਨ ਦੌਲਤ ਇਕੱਠੀ ਕਰ ਕਰਕੇ ਨਹੀਂ ਸੀ ਰੱਜਦਾ ਮਨ ਨਹੀਂ ਨਾ ਰੱਜਦਾ ਮਨ ਨੂੰ ਕਦੇ ਰਜੇਵਾ ਨਹੀਂ ਹੁੰਦਾ ਮਨ ਨਹੀਂ ਹੋ ਰਹੇ ਪਰੇ ਪਰੇ ਹੀ ਕੁਲੁੱਜੀ ਹੈ ਤ੍ਰਿਸ਼ਨਾ ਦੀ ਬਾਬਤ ਜਦੋਂ ਗੱਲ ਕੀਤੀ ਨਾ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਕਿਸੇ ਵਿਰਲੇ ਮਨੁੱਖ ਦੀ ਹੀ ਬੁੱਝਦੀ ਹੈ ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋ ਰਹੇ ਕਰੋੜਾਂ ਜੋੜ ਲਵੇ ਲੱਖਾਂ ਇਕੱਠੇ ਕਰ ਲਵੇ ਮਨ ਨਹੀਂ ਰੁਕਦਾ ਕਾਰੂ ਬਾਦਸ਼ਾਹ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੀ ਸਿੱਖਿਆ ਦਿੱਤੀ ਸੀ ਦੁਨੀ ਚੰਦ ਨੂੰ ਲਾਹੌਰ ਦੇ ਅੰਦਰ ਜਿੱਥੇ ਆਸਾ ਕੀ ਵਾਰ ਦੀ ਪਾਵਨ ਬਾਣੀ ਦੀਆਂ ਬਹੁਤ ਸਾਰੀਆਂ ਪੰਕਤੀਆਂ ਸਲੋਕ ਪੌੜੀਆਂ ਉਚਾਰਨ ਕੀਤੇ। ਇਹੀ ਸਮਝਾਇਆ ਸੀ ਇਹ ਧਨ ਦੌਲਤ ਜਿਹਨੂੰ ਜੋੜਨ ਵਾਸਤੇ ਦਿਨ ਰਾਤ ਇੰਨਾ ਤਰੱਦਦ ਕਰਦਾ ਹੈ, ਖੋ ਖੋ ਕੇ ਲੋਕਾਂ ਦਾ ਗਰੀਬਾਂ ਦਾ ਹੱਕ ਇੰਨਾ ਕੁਝ ਜਿਹੜਾ ਇਕੱਠਾ ਕੀਤਾ ਹੋਇਆ ਹੈ, ਤੇਰੇ ਨਾਲ ਤੇ ਇੱਕ ਸੂਈ ਵੀ ਨਹੀਂ ਜਾਣੀ। ਇੱਕ ਸੂਈ ਦਿੱਤੀ ਨਾ ਮਹਾਰਾਜ ਨੇ, ਆਖਿਆ ਐ ਸੂਈ ਰੱਖ ਲੈ ਦੁਨੀ ਚੰਦ, ਅਸੀਂ ਤੇਰੇ ਕੋਲੋਂ ਦਰਗਾਹ ਦੇ ਵਿੱਚ ਲਵਾਂਗੇ। ਘਰ ਵਾਲੀ ਸਿਆਣੀ ਸੀ, ਸਾਹਿਬ ਜੀ ਦੀ ਸਿੱਖਿਆ ਸਮਝ ਗਈ। ਇੱਕ ਇਸ਼ਾਰਾ, ਜਿਹੜੇ ਸਿਆਣੇ ਹੁੰਦੇ ਨੇ ਨਾ ਉਹ ਇਸ਼ਾਰੇ ਨੂੰ ਸਮਝ ਲੈਂਦੇ ਨੇ। ਜੇ ਸਾਡੇ ਵਰਗੇ ਮੇਰੇ ਵਰਗੇ ਹੁੰਦੇ ਨੇ ਵੀ ਉਹਨਾਂ ਨੂੰ ਪੂਰੀ ਕਥਾ ਸੁਣਾ ਦਿਓ, ਪੂਰਾ ਗ੍ਰੰਥ ਸੁਣਾ ਦਿਓ ਤਾਂ ਵੀ ਨਹੀਂ ਸਮਝ ਆਉਂਦੀ। ਸਿਆਣੇ ਨੂੰ ਇਸ਼ਾਰਾ ਹੀ ਹੈ। ਸਾਹਿਬ ਜੀ ਦਾ ਇਸ਼ਾਰਾ ਸੀ, ਉਹ ਸੂਈ ਜਿਹੜੀ ਸੀ ਇਸ਼ਾਰਾ ਸੀ। ਸਮਝ ਗਈ ਘਰ ਵਾਲੀ, ਆਖਣ ਲੱਗੀ ਤੁਸੀਂ ਮੈਨੂੰ ਸਾਂਭਣ ਵਾਸਤੇ ਕਹਿੰਦੇ ਪਏ ਹੋ, ਤੁਸੀਂ ਆਪਣਾ ਆਪ ਨਾਲ ਲੈ ਕੇ ਜਾਣਾ ਹੈ, ਤੁਹਾਡਾ ਤੇ ਸਰੀਰ ਵੀ ਤੁਹਾਡੇ ਨਾਲ ਨਹੀਂ ਜਾਣਾ, ਤੇ ਤੁਸੀਂ ਸੂਈ ਕਹਿੰਦੇ ਹੋ ਨਾਨਕ ਤਪਾ ਜੀ ਨੂੰ ਦੇਣੀ ਹੈ, ਉਹਨਾਂ ਨੇ ਕਿਹਾ ਦਰਗਾਹ ਦੇ ਵਿੱਚ ਲੈ ਲਵਾਂਗੇ। ਅੱਛਾ, ਮੇਰਾ ਇਹਦਾ ਮਤਲਬ ਸਰੀਰ ਵੀ ਨਹੀਂ ਜਾਣਾ, ਤੇ ਜੋ ਕੁਝ ਮੈਂ ਇੰਨਾ ਮਾਇਆ ਧਨ ਦੌਲਤ ਇਕੱਠੀ ਕੀਤੀ ਇਹ ਵੀ ਸਾਰੀ ਇੱਥੇ ਰਹਿ ਜਾਣੀ ਹੈ। ਸਮਝ ਆ ਗਈ, ਜੀਵਨ ਮਨੋਰਥ ਦੀ ਸਮਝ ਆ ਗਈ, ਮਨ ਪਰਤ ਗਿਆ। ਇਹ ਗੁਰੂ ਦਾ ਸ਼ਬਦ ਹੀ ਪਰਤਾਉਂਦਾ ਹੈ ਮਨ ਨੂੰ, ਨਹੀਂ ਤੇ ਮਨ ਨਹੀਂ ਰੁਕਦਾ। ਮਨ ਧਨ ਦੌਲਤ ਪਦਾਰਥ ਜਿੰਨਾ ਮਰਜ਼ੀ ਇਕੱਠਾ ਕਰ ਲਵੇ ਮਨ ਨਹੀਂ ਰੁਕਦਾ। ਜਪਜੀ ਸਾਹਿਬ ਜੀ ਦੀਆਂ ਪਹਿਲੀਆਂ ਚਾਰ ਪੰਕਤੀਆਂ ਜਿਹੜੀਆਂ ਨੇ ਬੜੇ ਧਿਆਨ ਦੇ ਨਾਲ ਵੇਖੋ, ਸਾਹਿਬ ਜੀ ਨੇ ਸ਼ੁਰੂਆਤ ਹੀ ਕਿੱਥੋਂ ਕੀਤੀ ਹੈ। ਪਹਿਲੀ ਪੰਕਤੀ ਚ ਮਹਾਰਾਜ ਕਹਿੰਦੇ ਨੇ ਸੋਚੇ ਸੋਚ ਨਾ ਹੋਵੇ, ਪਵਿੱਤਰਤਾ ਦੇ ਨਾਲ, ਤਨ ਦੀ ਪਵਿੱਤਰਤਾ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਪਹਿਲੀ ਪੰਕਤੀ ਵਿੱਚ ਮਨ ਦੀ ਪਵਿੱਤਰਤਾ ਦਾ ਜ਼ਿਕਰ ਹੈ, ਮਨ ਦੀ ਸੋਚ ਹੈ। ਦੂਜੀ ਪੰਕਤੀ ਦੇ ਵਿੱਚ ਚੁੱਪੇ ਚੁੱਪ ਨਾ ਹੋਵੇ, ਬੰਦਾ ਚੁੱਪ ਦੇ ਮੁਕਾਮ ਦੇ ਉੱਪਰ ਜਾ ਕਰਕੇ ਮਨ ਸ਼ਾਂਤ ਹੋ ਜਾਵੇ, ਦੂਜੇ ਵਿੱਚ ਮਨ ਦੀ ਚੁੱਪ ਹੈ। ਪਹਿਲੀ ਪੰਕਤੀ ਦੇ ਵਿੱਚ ਮਨ ਦੀ ਸੋਚ ਹੈ, ਦੂਜੀ ਪੰਕਤੀ ਦੇ ਵਿੱਚ ਮਨ ਦੀ ਚੁੱਪ ਹੈ, ਤੀਜੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਕਿ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਤੀਜੀ ਵਿੱਚ ਮਨ ਦੀ ਭੁੱਖ ਤੇ ਚੌਥੀ ਦੇ ਵਿੱਚ ਮਨ ਦੀ ਸਿਆਣਪ। ਇਹ ਚਾਰ ਪੰਕਤੀਆਂ ਦੇ ਵਿੱਚ, ਪਹਿਲੀ ਵਿੱਚ ਫਿਰ ਬੇਨਤੀ ਕਰਾਂ ਮਨ ਦੀ ਚੁੱਪ ਸੋਚ, ਦੂਜੀ ਵਿੱਚ ਮਨ ਦੀ ਚੁੱਪ, ਤੀਜੀ ਵਿੱਚ ਮਨ ਦੀ ਭੁੱਖ ਜਿਹੜੀ ਕਦੇ ਵੀ ਨਹੀਂ ਉਤਰਦੀ, ਕਦੇ ਨਹੀਂ ਉਤਰਦੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਾਹਿਬ ਜੀ ਨੇ ਪਹਿਲਾਂ ਹੀ ਸਮਝਾ ਦਿੱਤਾ ਵੀ ਜੇ ਇਸ ਪਾਸੇ ਵੱਲ ਤੁਰੋਗੇ, ਅੱਗ ਨੂੰ ਤੁਸੀਂ ਬੁਝਾਉਣ ਦਾ ਯਤਨ ਕਰੋਗੇ, ਉੱਪਰ ਲੱਕੜਾਂ ਪਾ ਕੇ ਇੰਧਨ ਪਾ ਕੇ, ਤੇ ਕਦੇ ਨਹੀਂ ਬੁਝਦੀ। ਕਈ ਵਾਰ ਬੰਦਾ ਸੋਚਦਾ ਹੈ ਕਿ ਮੈਂ ਸ਼ਾਇਦ ਹਜ਼ਾਰ ਨੇ ਤੇ ਲੱਖ ਬਣਾ ਲਵਾਂ ਤਾਂ ਰੱਜ ਜਾਵਾਂਗਾ, ਲੱਖ ਨੇ ਤੇ ਕਰੋੜ ਹੋ ਜਾਣਗੇ ਤਾਂ ਮਨ ਰੁਕ ਜਾਵੇਗਾ। ਨਹੀਂ ਰੁਕਦਾ। ਸਹਿਸ ਕੱਟੇ ਲੱਖ ਕੋ ਉੱਠ ਧਾਵੈ, ਸਹਿਸ ਕਮਾ ਕੇ ਫਿਰ ਲੱਖਾਂ ਤੇ ਲੱਖਾਂ ਤੋਂ ਕਰੋੜਾਂ ਕਮਾਉਣ ਦੀ ਬਿਰਤੀ ਪੈਦਾ ਹੋ ਜਾਂਦੀ, ਇਹ ਰੁਕਣ ਵਾਲੀ ਕਦੇ ਨਹੀਂ ਹੈ। ਇਹਨੂੰ ਤੇ ਗੁਰੂ ਕਿਰਪਾ ਕਰਕੇ ਰੋਕਦਾ ਹੈ, ਇਹ ਤੇ ਸ਼ਬਦ ਦੇ ਨਾਲ ਬਾਣੀ ਦੇ ਨਾਲ ਹੀ ਮਨ ਰੁਕਦਾ ਹੈ, ਮਨ ਸਮਝਦਾ ਹੈ। ਭੁੱਲਾ ਮਨ ਸਮਝੇ ਗੁਰ ਸ਼ਬਦੀ, ਗੁਰ ਪੁੱਛ ਮਨ ਮੁਗਦ ਸਮਝਾਈਏ। ਗੁਰੂ ਨੂੰ ਪੁੱਛ ਕੇ ਮੂਰਖ ਮਨ ਨੂੰ ਸਮਝਾਉਣਾ ਹੈ, ਇਹਨੂੰ ਰੋਕਣਾ ਹੈ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਉ, ਐਵੇਂ ਨਾ ਮੂੰਹ ਫਾਰਦਾ ਮਾਰਦਾ ਫਿਰ ਇੱਧਰ ਉੱਧਰ, ਰੁਕ ਜਾ। ਮਨ ਨੂੰ ਸਮਝਾਉਣਾ, ਮਨ ਨੂੰ ਆਖਣਾ ਤਾਂ ਰੁਕੇਗਾ। ਸਾਹਿਬ ਕਹਿੰਦੇ ਨੇ ਮਨ ਤ੍ਰਿਪਤਿਆ ਹਰ ਨਾਮ ਧਿਆਏ, ਮਨ ਉਦੋਂ ਰੱਜਾ, ਮਨ ਉਦੋਂ ਤ੍ਰਿਪਤ ਹੋਇਆ। ਤ੍ਰਿਪਤਿਆ ਦਾ ਮਤਲਬ ਰੱਜ ਗਿਆ। ਕਦੋਂ? ਜਦੋਂ ਹਰੀ ਦੇ ਗੁਣ ਗਾਉਣ ਲੱਗ ਪਿਆ, ਜਦੋਂ ਪਰਮਾਤਮਾ ਦੇ ਸਿਮਰਨ ਦੇ ਵਿੱਚ ਮਨ ਲੱਗ ਗਿਆ, ਤਾਂ ਮਨ ਜਿਹੜਾ ਸੀ ਤ੍ਰਿਸ਼ਨਾ ਦੇ ਵੱਲੋਂ ਰੱਜ ਗਿਆ।
ਸਦਾ ਸੁਖ ਸਾਚਾ ਸਭ ਦੇ ਵਿਚਾਰੀ,
ਸਦਾ ਸੁਖ, ਸਦਾ ਸੁਖ ਸਦੀਵੀ ਸੁਖ ਨੂੰ ਕਿਹਾ ਹੈ। ਉਹ ਜਿਹੜਾ ਸੁਖ ਜਿਹੜਾ ਸਦਾ ਹੀ ਰਹਿਣ ਵਾਲਾ, ਇਹ ਨਹੀਂ ਬਈ ਜਿੱਦਾਂ ਸਾਡੇ ਦੁਨਿਆਵੀ ਜੀਵਨ ਦੇ ਵਿੱਚ ਜਿਹੜਾ ਹੈ, ਅਸੀਂ ਆਮ ਸਾਡਾ ਜੀਵਨ ਦੀ ਚਾਲ ਚੱਲਣ ਇੱਦਾਂ ਦੀ ਹੈ ਜਿਹਦੇ ਵਿੱਚ ਪਲ ਦੋ ਪਲ ਜਿਹੜਾ ਹੈ ਅਸੀਂ ਹੱਸਦੇ ਹਾਂ, ਦੂਜੇ ਪਲ ਰੋਂਦੇ ਹਾਂ, ਕੁਰਲਾਉਂਦੇ ਹਾਂ, ਚੀਕਦੇ ਹਾਂ, ਚਿਹਾੜਦੇ ਹਾਂ, ਧਨ ਪਦਾਰਥ ਜਿਹੜਾ ਹੈ ਆ ਗਿਆ ਖੁਸ਼ ਹੋ ਜਾਂਦੇ ਹਾਂ, ਧੀਆਂ ਪੁੱਤਰ ਵਿਆਹ ਸ਼ਾਦੀਆਂ ਦੇ ਉੱਪਰ ਕਦੇ ਕਦੇ ਜਿਹੜੀਆਂ ਵਕਤੀ ਖੁਸ਼ੀਆਂ ਆਉਂਦੀਆਂ ਨੇ ਉਹਨਾਂ ਦੇ ਉੱਪਰ ਖੁਸ਼ ਹੋ ਜਾਂਦੇ ਹਾਂ ਤੇ ਜਦੋਂ ਉਹ ਲੰਘ ਜਾਂਦੀਆਂ ਨੇ ਫਿਰ ਝੂਰਦੇ ਹਾਂ। ਵਕਤੀ ਤੌਰ ਤੇ ਮਨ ਨੂੰ ਖੁਸ਼ ਕਰਨ ਵਾਸਤੇ ਕਰਜ਼ੇ ਚੁੱਕ ਕਰਕੇ ਵੱਡੇ ਵੱਡੇ ਪੰਡਾਲ ਵੀ ਲਗਾ ਦਿੰਦੇ ਹਾਂ ਵਿਆਹਾਂ ਸ਼ਾਦੀਆਂ ਦੇ ਉੱਪਰ। ਗੁਰੂ ਨਾਨਕ ਦਾ ਫਲਸਫਾ ਗੁਰੂ ਪਿਆਰੇ ਉਹ ਬੜਾ ਵੱਖਰਾ ਸੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਬੜੇ ਸਬਰ ਤੇ ਬੜੇ ਸੰਤੋਖ ਵਾਲਾ ਸੀ। ਸਾਹਿਬ ਜੀ ਨੇ ਸ਼ਖਸੀਅਤਾਂ ਘੜੀਆਂ ਨੇ, ਸ਼ਖਸੀਅਤਾਂ ਘੜੀਆਂ ਨੇ। ਸੱਚੀ ਟਕਸਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵੇਖਣੀ ਹੋਵੇ ਨਾ, ਅਸੀਂ 550 ਸਾਲਾਂ ਮਨਾ ਰਹੇ ਹਾਂ ਆਪਣੇ ਮਾਲਕ ਦਾ, ਕਿੱਥੇ ਹੈ ਕਿਰਤ ਕਰੋ ਤੇ ਕਿੱਥੇ ਹੈ ਵੰਡ ਛਕੋ ਤੇ ਕਿੱਥੇ ਹੈ ਉਹ ਨਾਮ ਜਪੋ ਵਾਲਾ ਉਪਦੇਸ਼। ਸਾਡੇ ਵਿਵਹਾਰ ਦੇ ਵਿੱਚ ਕਦੇ ਮੁਲਾਂਕਣ ਕਰਕੇ ਵੇਖੀਏ ਕਿ ਸਾਡੇ ਵਿਵਹਾਰ ਕਿਰਦਾਰ ਦੇ ਵਿੱਚ ਇਹ ਗੱਲਾਂ ਹੈ ਨਾ ਨਹੀਂ, ਬੜੀ ਦੂਰ ਨੇ। ਅਸੀਂ ਸਮਝ ਲਿਆ ਬਈ ਜਿਹੜਾ ਕਿਰਤ ਕਰਨਾ ਹੈ ਇਹ ਤਾਂ ਕੋਈ ਵਧੀਆ ਜਿਹਾ ਕੋਈ ਬਾਹਰਲੇ ਦੇਸ਼ ਜਾ ਕੇ ਕੰਮ ਕਰੀਏ ਤੇ ਤਾਂ ਹੀ ਜਿੱਥੋਂ ਜ਼ਿਆਦਾ ਮਾਇਆ ਆ ਜਾਵੇ। ਅਮਰੀਕਾ ਕੈਨੇਡਾ ਦੀ ਕਿਰਤ ਨੂੰ ਹੀ ਅਸੀਂ ਕਿਰਤ ਕਰਨਾ ਮੰਨ ਲਿਆ ਹੈ। ਇੱਥੋਂ ਦੀ ਕਿਰਤ ਜਿਹੜੇ ਕਰਤਾਰਪੁਰ ਦੇ ਵਿੱਚ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਪੁੱਤਰੀ ਕੌਲ ਨਾ ਪਾਲਿਓ, ਮਨ ਖੋਟੇ ਆਕੀ ਨਸਿਆਰਾ, ਬਾਣੀ ਮੁਖੋਂ ਉਚਾਰੀਏ ਹੋਏ ਰੁਸ਼ਨਾਈ ਜਗ ਅੰਧਿਆਰਾ, ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ, ਗੁਰਮੁਖ ਭਾਰ ਅਥਰਬਣ ਉਤਾਰਾ। ਉਹ ਜਿਹੜਾ ਕਰਤਾਰਪੁਰ ਸਾਡਾ ਜਿਹੜਾ ਸੀ ਪਹਿਲਾ ਕੇਂਦਰੀ ਅਸਥਾਨ ਸੱਚੇ ਪਾਤਸ਼ਾਹ ਜੀ ਦਾ, ਜਿੱਥੇ ਮਹਾਰਾਜ ਨੇ ਆ ਕਰਕੇ 18 ਸਾਲ ਹੱਲ ਵਾਈ, ਜਿਸ ਬਜ਼ੁਰਗੀ ਦੇ ਵਿੱਚ ਬੰਦਾ ਸੋਚਦਾ ਹੁਣ ਤੇ ਮੈਂ ਜੀ, ਆਮ ਹੀ ਬੰਦੇ ਕਹਿੰਦੇ ਨੇ ਬਜ਼ੁਰਗ ਜਦੋਂ ਹੋ ਜਾਂਦੇ ਨੇ ਕਹਿੰਦੇ ਨੇ ਹੁਣ ਤੇ ਬਸ ਜੀ ਤਿਆਗ ਦੇ ਦਿੱਤਾ ਹੈ, ਘਰ ਵਾਲਿਆਂ ਨੂੰ ਤਿਆਗ ਦੇ ਦਿੱਤਾ ਹੈ। ਨਹੀਂ, ਇਹ ਨਹੀਂ ਕਿਹਾ ਮਹਾਰਾਜ ਨੇ। ਆ ਕੇ ਹੱਲ ਵਾਈ, ਕਈ ਚਲਾਈ, ਕਿਰਤ ਕੀਤੀ ਹੱਥੀ, ਮੰਜੀ ਤੇ ਬੈਠ ਕੇ ਪ੍ਰਚਾਰ ਵੀ ਕੀਤਾ ਨਾ, ਇਹ ਸਿੱਖਿਆ ਸੀ ਤੇ ਉਸ ਸਿੱਖਿਆ ਦਾ ਸਦਕਾ ਉਹ ਪ੍ਰੈਕਟੀਕਲੀ ਜਿਹੜੀ ਸ਼ੇਪ ਸੀ ਜਿੱਦਾਂ ਦਾ ਸਮਾਜ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਚਾਹੁੰਦੇ ਸਨ, ਕਿਰਤ ਕਰਨ ਵਾਲਾ। ਅੱਜ ਵੱਖਰੀ ਗੱਲ ਹੈ, ਅਸੀਂ ਪੱਥਰ ਲਾਤਾ ਉੱਥੇ ਜਾਂ ਉਸ ਅਸਥਾਨ ਦੇ ਉੱਪਰ, ਹੋਰ ਜਿਹੜੀਆਂ ਆਲੇ ਦੁਆਲੇ ਜਿਹੜਾ ਸੀ ਅਸੀਂ ਕਹਿ ਦਿੱਤਾ ਵਿਕਸਿਤਤਾ ਜਿਹਨੂੰ ਕਹਿ ਸਕਦੇ ਹਾਂ, ਉਹਦੇ ਨਾਲ ਅਸੀਂ ਬੇਸ਼ੱਕ ਕਹਿ ਦਈਏ, ਪਰ ਕਰਤਾਰਪੁਰ ਉਹ ਹੈ ਜਿਹੜਾ ਸੱਚੇ ਪਾਤਸ਼ਾਹ ਜੀ ਦਾ ਸਹਿਜ ਵਾਲਾ, ਬੜੀ ਸਰਲਤਾ ਵਾਲਾ, ਜਿੱਥੋਂ ਜੀਵਨ ਪ੍ਰਾਪਤ ਹੁੰਦਾ ਹੈ, ਆਤਮਿਕ ਅਡੋਲਤਾ ਵਾਲਾ ਜਿੱਥੋਂ ਜੀਵਨ ਪ੍ਰਾਪਤ ਹੁੰਦਾ ਹੈ, ਜਿਸ ਜ਼ਮੀਨ ਮਿੱਟੀ ਦੇ ਕਣ ਕਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਹ ਹੈ, ਜਿੱਥੇ ਵੰਡ ਛਕੋ ਦਾ ਉਪਦੇਸ਼ ਹੈ। ਵੰਡ ਛਕੋ ਦੇ ਉਪਦੇਸ਼ ਨੂੰ ਜੇ ਕਿਰਤ ਕਰੋ ਦੀ ਗੱਲ ਕਰੀਏ ਤੇ ਅਸੀਂ ਜ਼ਿਆਦਾ ਧਨ ਕਮਾਉਣ ਨੂੰ ਹੀ ਜਿਹੜਾ ਹੈ ਆਪਣਾ ਮਕਸਦ ਜਿਹੜਾ ਹੈ ਸਮਝ ਲਿਆ ਹੈ, ਉਹਦੇ ਨਾਲ ਕੀ ਜੁੜ ਜਾਂਦਾ ਹੈ ਜਦੋਂ ਇਹ ਬਿਰਤੀ ਪੈਦਾ ਹੋ ਜਾਂਦੀ ਹੈ ਨਾ, ਜਦੋਂ ਅਸੀਂ ਮੂਲ ਨੂੰ ਪਕੜਾਂਗੇ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ, ਤੇ ਧਨ ਕਮਾਉਣ ਦੀ ਬਿਰਤੀ ਜਿਹੜੀ ਹੈ ਉਹ ਫਿਰ ਕਿਰਤ ਤੋਂ ਅੱਗੇ ਨਿਕਲ ਜਾਂਦੀ ਹੈ, ਫਿਰ ਸਮਾਰਟ ਵਰਕ ਜਿਹੜਾ ਹੈ ਉਹਦੇ ਵੱਲ। ਸਾਡਾ ਪੰਜਾਬ ਤੇ ਬਹੁਤਾ ਲੋਕ ਜਿਹੜੇ ਨੇ, ਮਾਫ ਕਰਨਾ ਨੌਜਵਾਨੀ ਜਿਹੜੀ ਹੈ, ਉਹ ਚਾਹੁੰਦਾ ਹੈ ਮੇਰਾ ਹੱਥ ਨਾ ਮੈਨੂੰ ਹਿਲਾਉਣਾ ਪਵੇ ਕੁਝ ਵੀ, ਇਹ ਸੱਚਾਈ ਇਹ ਹੈ, ਅੱਜ ਮੈਨੂੰ ਹੱਥ ਨਾ ਹਿਲਾਉਣਾ ਪਵੇ ਤੇ ਸਾਰਾ ਕੁਝ ਜਿਹੜਾ ਹੈ ਆਟੋਮੈਟਿਕ ਹੀ ਹੁੰਦਾ ਰਹੇ, ਆਟੋਮੈਟਿਕ ਮਸ਼ੀਨਾਂ ਦੇ ਨਾਲ ਹੀ ਸਭ ਕੁਝ ਹੋਵੇ। ਨਹੀਂ, ਹੱਥੀ ਕਰਨ ਦੇ ਹੱਥ ਪਾਮ ਜਿਹੜੇ ਦਿੱਤੇ ਨੇ, ਸੇ ਕਾਮ ਸਭ ਚੀਤ ਨਿਰੰਜਣ ਨਾਲ, ਇਹ ਸਾਡਾ ਫਲਸਫਾ ਹੈ। ਵੰਡ ਛਕੋ ਦੇ ਫਲਸਫੇ ਨੂੰ ਅਸੀਂ ਸਮਝ ਲਿਆ ਵੀ ਸ਼ਾਇਦ ਗੁਰਦੁਆਰੇ ਦੇ ਲੰਗਰ ਦੇ ਵਿੱਚ ਬੈਠ ਕੇ ਵੰਡ ਛਕਣਾ ਹੈ। ਨਹੀਂ ਨਹੀਂ, ਇਹ ਫਲਸਫਾ ਇੱਦਾਂ ਦਾ ਸੀ ਕਿ ਕਰਤਾਰਪੁਰ ਦੇ ਵਿੱਚ ਇੱਕ ਦਿਨ ਗੁਰੂ ਸਾਹਿਬ ਜੀ ਨੂੰ ਰਸਤੇ ਦੇ ਵਿੱਚ ਕੀ ਦੇਖਦੇ ਨੇ, ਇਹ ਕਰਤਾਰਪੁਰ ਦਾ ਰੰਗ ਕਿਸ ਤਰ੍ਹਾਂ ਕਰਤਾਰੀਆਂ ਦੇ ਉੱਪਰ ਚੜ੍ਹ ਗਿਆ, ਕਰਤਾਰਪੁਰ ਦੇ ਨਿਵਾਸੀਆਂ ਦੇ ਉੱਪਰ ਚੜ੍ਹ ਗਿਆ। ਫਸਲ ਪੱਕੀ ਸੀ, ਆ ਰਹੇ ਸਨ ਸਤਿਗੁਰੂ, ਜਾ ਰਹੇ ਸਨ ਤੇ ਕੀ ਦੇਖਦੇ ਨੇ, ਆਉਂਦਿਆਂ ਜਾਂਦਿਆਂ ਪਹਿਲਾਂ ਦੇਖਿਆ ਇੱਕ ਭਰਾ ਜਿਹੜਾ ਹੈ ਉਹ ਆਪਣੇ ਬੋਲ ਦੇ ਵਿੱਚੋਂ ਚੁੱਕ ਚੁੱਕ ਕਰਕੇ ਦਾਣੇ ਜਿਹੜਾ ਦੂਜੇ ਭਰਾ ਦੇ ਬੋਲ ਦੇ ਵਿੱਚ ਸੁੱਟੀ ਜਾ ਰਿਹਾ ਹੈ। ਉਹਨੂੰ ਪੁੱਛਿਆ ਇਹ ਕੀ ਕਰ ਰਿਹਾ ਹੈ, ਉਹਨੇ ਆਖਿਆ ਕਿ ਵੱਡਾ ਭਰਾ ਜਿਹੜਾ ਹੈ ਉਹ ਬੇਸ਼ੱਕ ਜਿਹਨੇ ਪਰਿਵਾਰ ਹੈ ਉਸਦਾ ਆਵਾਜਾਈ ਬਹੁਤੀ ਹੈ, ਉਸਦੇ ਘਰ ਦੇ ਵਿੱਚ ਵੱਡਾ ਪਰਿਵਾਰ ਹੈ, ਹਿੱਸਾ ਸਾਡਾ ਬਰਾਬਰ ਦਾ ਹੈ। ਮੈਂ ਸੋਚਿਆ ਉਹਦੀ ਹੌਂ ਨੂੰ ਸੱਟ ਨਾ ਲੱਗੇ, ਇਸ ਕਰਕੇ ਉਹ ਘਰ ਗਿਆ ਹੈ, ਚੋਰੀ ਉਸ ਤੋਂ ਮੈਂ ਦਾਣੇ ਜਿਹੜੇ ਉਹਦੇ ਬੋਲ ਤੇ ਪਾ ਰਿਹਾ ਹਾਂ। ਮਹਾਰਾਜ ਜਦੋਂ ਵਾਪਸ ਆਉਂਦੇ ਨੇ ਤੇ ਕੀ ਦੇਖਦੇ ਨੇ ਕਿ ਉਹ ਜਿਹੜੇ ਬੋਲ ਉੱਤੇ ਪਾ ਰਿਹਾ ਸੀ ਉਹ ਹੁਣ ਉੱਥੇ ਨਹੀਂ ਹੈ, ਹੁਣ ਦੂਸਰਾ ਹੈ ਵਿਅਕਤੀ, ਤੇ ਉਹ ਉਸ ਬੋਲ ਤੋਂ ਜਿਹਦੇ ਉੱਪਰ ਦਾਣੇ ਪਾਏ ਜਾ ਰਹੇ ਸਨ ਚੁੱਕ ਚੁੱਕ ਕੇ ਦੂਜੇ ਬੋਲ ਦੇ ਉੱਪਰ ਸੁੱਟ ਰਿਹਾ ਸੀ। ਉਹਨੂੰ ਪੁੱਛਿਆ, ਮਹਾਰਾਜ ਨੇ ਆਖਿਆ ਇਹ ਕੀ ਕਰਦਾ ਪਿਆ ਹੈ? ਆਖਿਆ ਜੀ ਕਰਨਾ ਕੀ ਹੈ ਪਾਤਸ਼ਾਹ ਜੀ, ਭਰਾ ਛੋਟਾ ਹੈ, ਬੇਸ਼ੱਕ ਉਹ ਵਿਆਹਿਆ ਨਹੀਂ ਪਰ ਉਹਦੇ ਮਿਲਣ ਗਿਲਣ ਆਵਾਜਾਈ ਜਿਹੜੀ ਹੈ ਬਹੁਤ ਹੈ, ਇਸ ਕਰਕੇ ਮੇਰੀ ਉਪਜੀਵਿਕਾ ਜਿਹੜੀ ਹੈ ਮੈਂ ਜਿਤਨਾ ਕੁ ਮੈਨੂੰ ਚਾਹੀਦਾ ਹੈ ਘਰ ਪਰਿਵਾਰ ਵਾਸਤੇ ਮੇਰੇ ਲਈ ਬਹੁਤ ਹੈ, ਤੇ ਮੈਂ ਸੋਚਦਾ ਹਾਂ ਵੀ ਉਹਦੀ ਲੋੜ ਜ਼ਿਆਦਾ ਹੈ, ਇਸ ਕਰਕੇ ਕਿਤੇ ਉਹਦੇ ਮਨ ਨੂੰ ਉਹਦੀ ਹੌ ਨੂੰ ਸੇਠ ਸੱਟ ਨਾ ਲੱਗੇ, ਕਿਉਂਕਿ ਉਹ ਇਸ ਤਰ੍ਹਾਂ ਕਰਨ ਨਹੀਂ ਦੇਵੇਗਾ ਮੈਨੂੰ ਜੇ ਮੈਂ ਉਹਦੇ ਸਾਹਮਣੇ ਕੀਤਾ। ਉਹ ਘਰ ਗਿਆ ਹੈ, ਉੱਤੋਂ ਚੋਰੀ ਮੈਂ ਦਾਣੇ ਉਹਦੇ ਬੋਲ ਤੇ ਪਾ ਰਿਹਾ ਹਾਂ। ਵੇਖੋ ਕਿੰਨਾ ਰੰਗ ਚੜ ਗਿਆ। ਹੈ ਕੋਈ ਭਰਾ ਏਦਾਂ ਦਾ ਜਿਹੜਾ ਆਖੇ ਕਿ ਮੈਂ ਕਮਾਈ ਕੀਤੀ ਹੈ, ਮੇਰੇ ਛੋਟੇ ਭਰਾ ਦੇ ਘਰ ਦੀ ਕਮਾਈ ਘੱਟ ਹੈ, ਮੈਂ ਆਪਣੀ ਕਮਾਈ ਦੇ ਵਿੱਚੋਂ ਸ਼ੇਅਰ ਕਰ ਲਵਾਂ, ਦੇ ਦਿਆਂ ਮੈਂ ਮਾਇਆ ਦੇ ਦਿਆਂ ਜਾਂ ਕਿਸੇ ਹੋਰ ਕਰਕੇ? ਭੈਣਾਂ ਭਰਾਵਾਂ ਦੇ ਨਾਲ ਸਾਡੇ ਲੜਾਈ ਝਗੜੇ ਪ੍ਰਾਪਰਟੀਆਂ ਤੋਂ, ਸੰਪਤੀਆਂ ਤੋਂ, ਧਨ ਤੋਂ, ਦੌਲਤ ਤੋਂ ਹੁੰਦੇ ਨੇ, ਤੇ ਵੰਡ ਛਕਣ ਦਾ ਉਪਦੇਸ਼ ਕਿੱਥੇ ਹੈ? ਇਹ ਖਾਲੀ ਲੰਗਰ ਦੇ ਵਿੱਚ ਹੀ ਨਹੀਂ ਹੈ ਵੀ ਪੰਗਤ ਦੇ ਵਿੱਚ ਬੈਠ ਕੇ ਤੇ ਬਰਾਬਰ ਪ੍ਰਸ਼ਾਦ ਛਕ ਲਿਆ, ਇਹ ਤੇ ਇਕੁਆਲਿਟੀ ਦਾ ਮੈਸੇਜ ਹੈ, ਬਰਾਬਰਤਾ ਦਾ ਮੈਸੇਜ ਹੈ, ਪਰ ਜਿਹੜਾ ਵੰਡ ਛਕੋ ਦਾ ਉਪਦੇਸ਼ ਹੈ ਉਹ ਵੰਡ ਛਕਣਾ ਇੱਦਾਂ ਭੈਣਾਂ ਦੇ ਨਾਲ, ਭਰਾਵਾਂ ਦੇ ਨਾਲ, ਮਾਂ ਪਿਓ ਦੇ ਨਾਲ ਛੱਡਣਾ ਨਹੀਂ ਹੈ ਕਿ ਧਨ ਕਰਕੇ ਕੋਈ ਗਰੀਬ ਹੈ ਤੇ ਭਰਾ ਨੂੰ ਛੱਡ ਦਈਏ, ਗਰੀਬ ਹੈ ਭੈਣ ਨੂੰ ਛੱਡ ਦਈਏ, ਮਾਂ ਨੂੰ ਛੱਡ ਦਈਏ। ਅੱਜ ਕਿੱਦਾਂ ਦਾ ਅਸੀਂ ਆਲਾ ਦੁਆਲਾ ਦੇਖਦੇ ਹਾਂ। ਕਰਤਾਰਪੁਰ ਦੀ ਸਿਰਜਣਾ ਜਦੋਂ ਕੀਤੀ ਤੇ ਇੱਦਾਂ ਦੇ ਲੋਕ ਉੱਥੇ ਰਹਿੰਦੇ ਸਨ, ਤੇ ਪਾਤਸ਼ਾਹ ਕਹਿੰਦੇ ਚਾਹੁੰਦੇ ਸਨ ਕਿ ਸਾਰੀ ਦੁਨੀਆ ਜਿਹੜੀ ਹੈ ਉਹਦੇ ਵਿੱਚ ਅਮਨ, ਸ਼ਾਂਤੀ, ਸਕੂਨ, ਇੱਦਾਂ ਦਾ ਭਾਈਚਾਰਾ, ਇੱਦਾਂ ਦਾ ਭਰਾ ਭਰਾ ਦਾ ਦਰਦ ਵੰਡਾਉਣ ਵਾਲਾ, ਭੈਣ ਦਾ ਦਰਦ ਵੰਡਾਉਣ ਵਾਲਾ, ਮਨੁੱਖਤਾ ਦਾ ਦਰਦ ਵੰਡਾਉਣ ਵਾਲਾ ਮਨੁੱਖ ਹੋਵੇ। ਉਹ ਕਰਤਾਰੀਆ ਹੈ, ਉਹ ਕਰਤਾਰ ਨੂੰ ਮੰਨਣ ਵਾਲਾ ਹੈ, ਉਹ ਸਤ ਕਰਤਾਰੀਆ ਹੈ ਜਿਹਦੇ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਸੱਚਾਈਆਂ ਆ ਗਈਆਂ, ਇੱਦਾਂ ਦੀਆਂ ਘਾੜਤਾਂ ਘੜੀਆਂ ਗਈਆਂ, ਜਿਹਦੇ ਜੀਵਨ ਦੇ ਵਿੱਚ ਛੀਹੇ ਵਰਗਾ ਸੰਤੋਖ ਆ ਗਿਆ, ਸਬਰ ਆ ਗਿਆ, ਜਿਹਨੂੰ ਵੇਖ ਕਰਕੇ ਭਾਈ ਲੈਣਾ ਜੀ ਦੁਕਾਨ ਕਰਦੇ ਸਨ, ਦੁਕਾਨ ਸੀ ਲੈਣਾ ਜੀ ਦੀ, ਤੇ ਦੁਕਾਨ ਦੇ ਵਿੱਚ ਗੁਰੂ ਪਿਆਰੇ ਉਹ ਕੀ ਸੀ, ਛੀਹਾਂ ਜੀ ਆਉਂਦੇ ਸਨ, ਰੋਜ਼ ਜਿੰਨੀ ਕਮਾਈ ਹੁੰਦੀ ਸੀ ਮਜ਼ਦੂਰੀ ਕਰਦੇ ਸਨ ਉਹਨੇ ਦਾ ਟਕਿਆਂ ਦਾ ਅੰਨ ਲੈ ਜਾਂਦੇ ਸਨ ਰੋਜ਼। ਇੱਕ ਦਿਨ ਲੈਣਾ ਜੀ ਨੇ ਆਖਿਆ, ਕਹਿਣ ਲੱਗੇ ਸ਼ੀਹੇ ਮੈਂ ਤੈਨੂੰ ਜਾਣਦਾ ਹਾਂ, ਖਡੂਰ ਦਾ ਰਹਿਣ ਵਾਲਾ ਹੈ ਤੂੰ, ਤੇ ਰੋਜ਼ ਰੋਜ਼ ਜੂ ਆ ਕੇ ਲੈਂਦਾ ਹੈ ਮੇਰੇ ਕੋਲੋਂ, ਤੇ ਇੱਕੋ ਵਾਰੀ ਮਹੀਨੇ ਦਾ, ਹਫ਼ਤੇ ਦਾ, 15 ਦਿਨ ਦਾ ਰਾਸ਼ਨ ਲੈ ਜਾ ਮੇਰੇ ਕੋਲੋਂ, ਜਿੱਦਣ ਤੇਰੇ ਕੋਲ ਪੈਸੇ ਹੋਣਗੇ ਉਦਣ ਤੂੰ ਦੇ ਦੇਵੀ ਮੈਨੂੰ। ਆਖਿਆ ਮੈਨੂੰ ਰੋਜ਼ ਵਾਹਿਗੁਰੂ ਦਿੰਦਾ ਹੈ, ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਭਾਈ ਸ਼ੀਹੇ ਨੇ ਆਖਿਆ, ਮੇਰੇ ਗੁਰੂ ਦੀ ਆਗਿਆ ਨਹੀਂ ਹੈ, ਮੇਰੇ ਗੁਰੂ ਦਾ ਹੁਕਮ ਨਹੀਂ ਹੈ, ਦੇਵੇਗਾ ਤੇ ਆ ਜਾਵਾਂਗਾ, ਜਿੱਤਾਂ ਉਹ ਰਜਾ ਚ ਰੱਖਦਾ ਹੈ ਮੈਂ ਤਾਂ ਉਹਦੀ ਰਜਾ ਦੇ ਵਿੱਚ ਰਹਿਣ ਵਾਲਾ ਹੈ। ਇਹ ਜਪਜੀ ਸਾਹਿਬ ਪੜ੍ਹਨ ਵਾਲੇ ਹਾਂ ਨਾ ਅਸੀਂ, ਤੇ ਜਿਹੜਾ ਜਪਜੀ ਸਾਹਿਬ ਪੜ੍ਹਦਾ ਹੈ ਉਹ ਰਜਾ ਦੇ ਹੁਕਮ ਨੂੰ, ਭਾਣੇ ਨੂੰ ਸਮਝਦਾ ਹੈ, ਉਹਦੀ ਜ਼ਿੰਦਗੀ ਇੱਦਾਂ ਦੀ ਢਲ ਜਾਂਦੀ ਹੈ, ਇਸ ਤਰ੍ਹਾਂ ਹੋ ਜਾਂਦੀ ਹੈ। ਆਖਿਆ ਸ਼ੀਹੇ ਨੂੰ ਵੀ ਤੂੰ ਲੈ ਜਾ। ਆਖਿਆ ਨਹੀਂ ਨਹੀਂ, ਮੈਨੂੰ ਹੁਕਮ ਹੈ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਏਡਾ ਸਬਰ, ਏਡਾ ਸੰਤੋਖ, ਤੇ ਪਿੱਛੇ ਪਿੱਛੇ ਜਾ ਕਰਕੇ ਜਦੋਂ ਉਹ ਭੋਜਨ ਜਿਹੜਾ 2-4 ਪ੍ਰਸ਼ਾਦੇ ਸੀ ਉਹ ਵੀ ਕਿਸੇ ਲੋੜਵੰਦ ਨੂੰ ਦੇ ਦਿੱਤੇ, ਤੇ ਭਾਈ ਲਹਿਣਾ ਜੀ ਦੇ ਹੱਥ ਜੁੜ ਗਏ। ਆਖਿਆ ਤੂੰ ਏਡੇ ਸੰਤੋਖ ਵਾਲਾ, ਉਹ ਗੁਰੂ ਨਾਨਕ ਤੇਰਾ ਕਿੱਥੇ ਰਹਿੰਦਾ ਹੈ, ਮੈਨੂੰ ਵੀ ਦਰਸ਼ਨ ਕਰਾ। ਭਾਈ ਲਹਿਣਾ ਜੀ ਉਹਨਾਂ ਦੀ ਕਿਰਪਾ ਸਦਕਾ ਇਹੋ ਜਿਹੀਆਂ ਸ਼ਖਸੀਅਤਾਂ ਘੜੀਆਂ, ਇਹੋ ਜਿਹੇ ਸਬਰ ਸੰਤੋਖ ਵਾਲੇ ਸਾਡੀ ਜ਼ਿੰਦਗੀ ਵਿੱਚ ਸਬਰ ਸੰਤੋਖ ਤ੍ਰਿਪਤੀ ਤਾਂ ਆਵੇਗੀ ਜਦੋਂ ਗੁਰੂ ਨਾਨਕ ਦੇ ਬਚਨ ਮੰਨਣ ਲੱਗ ਪਵਾਂਗੇ, ਸਿੱਖਿਆ ਦੇ ਉੱਪਰ ਚੱਲਣ ਲੱਗ ਪਵਾਂਗੇ। ਸਦੀਵੀ ਸੁੱਖ ਹੋ ਜਾਵੇਗਾ, ਸਦਾ ਸੁੱਖ ਸੱਚ ਹੈ ਸ਼ਬਦ ਵਿਚਾਰੀ, ਪਾਤਸ਼ਾਹ ਕਹਿੰਦੇ ਨੇ ਸੱਚੇ ਪ੍ਰਭੂ ਦੇ ਸ਼ਬਦ ਨੂੰ ਜਦੋਂ ਕੋਈ ਵਿਚਾਰਨ ਵਾਲਾ ਬਣ ਜਾਂਦਾ ਹੈ, ਵਿਚਾਰੀ ਹੋ ਜਾਂਦਾ ਹੈ, ਤਾਂ ਉਹਨੂੰ ਫਿਰ ਆਤਮਿਕ ਜੀਵਨ ਦਾ ਸਦੀਵੀ ਸੁੱਖ ਮਿਲ ਜਾਂਦਾ ਹੈ। ਉਹ ਕਦੇ ਤੜਫਦਾ ਨਹੀਂ, ਵਿਲਕਦਾ ਨਹੀਂ, ਕੁਰਲਾਉਂਦਾ ਨਹੀਂ, ਉਹ ਥੋੜੇ ਦੇ ਵਿੱਚ ਵੀ ਖੁਸ਼ ਹੁੰਦਾ ਹੈ। ਸ਼ੀਹੇ ਜੀ ਦੀ ਤਰ੍ਹਾਂ ਉਹਦਾ ਜੀਵਨ ਸੁਖੀ ਹੁੰਦਾ ਹੈ।
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ।
ਸਾਹਿਬ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਤੋਂ ਸਦੀਵ ਬਲਿਹਾਰੀ ਹਾਂ, ਸਦਕੇ ਹਾਂ। ਰਹਾਉ ਦੀ ਪੰਕਤੀ ਹੈ ਨਾ ਹੈ, ਇਹ ਜਿਹੜਾ ਮੇਰਾ ਗੁਰੂ ਮੈਨੂੰ ਸਬਰ ਸੰਤੋਖ ਵਾਲਾ ਜੀਵਨ ਦੱਸਣ ਵਾਲਾ, ਜਿਹੜਾ ਮੈਨੂੰ ਜੀਵਨ ਦੇ ਸਹੀ ਰਾਹ ਤੇ ਟੋਰਨ ਵਾਲਾ ਹੈ, ਉਹ ਅਸੀਂ ਗੁਰੂ ਨਾਨਕ ਪਾਇਆ ਹੈ, ਉਹ ਗੁਰੂ ਸਾਨੂੰ ਮਿਲਿਆ ਹੈ। ਤਾਂ ਹੀ ਤੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ, ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਆਇਆ, ਗੁਰ ਵੱਡ ਭਾਗੀ ਪਾਇਆ, ਸਭ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀਏ, ਜਿਨ ਮਾਨਸ ਤੇ ਦੇਵਤ ਕੀਏ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ, ਜਿਨ ਮਾਨਸ ਤੇ ਦੇਵਤ ਕੀਏ, ਕਰਤ ਨਾ ਲਾਗੀ ਵਾਰ, ਕਰਤ ਨਾ ਲਾਗੀ, ਕਰਤ ਨਾ ਲਾਗੀ, ਆਪਣੇ ਸਤਿਗੁਰ ਕੈ ਬਲਹਾਰੇ, ਆਗੇ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ, ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਐਸੇ ਗੁਰੂ ਤੋਂ ਸਦਕੇ ਜਾਈਏ, ਬਲਹਾਰ ਜਾਈਏ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੈਂ ਤੇ ਦਿਹਾੜੀ ਚ 100-100 ਵਾਰੀ ਜਾਂਦਾ ਬਲਹਾਰ ਸਦਕੇ ਜਾਂਦਾ। ਅਸੀਂ ਕਿੰਨੀ ਕੁ ਵਾਰ ਜਾਂਦੇ ਹਾਂ ਗੁਰੂ ਤੋਂ ਸਦਕੇ ਬਲਹਾਰ, ਆਪਣੇ ਜੀਵਨ ਚ ਵੇਖਣਾ ਹੈ। ਗੁਰੂ ਅਮਰਦਾਸ ਮਹਾਰਾਜ ਰਹਾਉ ਦੀਆਂ ਪੰਕਤੀਆਂ ਚ ਸਮਝਾਉਂਦੇ ਹਨ ਕਿ ਸ਼ਬਦ ਦੇ ਦੁਆਰਾ ਜਦੋਂ ਵਿਚਾਰਵਾਨ ਮਨੁੱਖ ਆਪਣੇ ਜੀਵਨ ਨੂੰ ਪੜਤਾਲਣ ਵਾਲਾ ਬਣ ਜਾਂਦਾ ਹੈ, ਤਾਂ ਉਹ ਆਪਣੇ ਜੀਵਨ ਦੇ ਵਿੱਚ ਰੱਖ ਰੱਖ ਧਰਨ ਚਰੇ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ, ਦੁਬਦਾ ਛੱਡ ਕੇ ਨਿਰੰਕਾਰ ਦੇ ਨਾਲ ਜੁੜ ਜਾਂਦਾ ਹੈ, ਸੱਚੇ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਆਪਣੇ ਸਤਿਗੁਰੂ ਤੋਂ ਸਦਾ ਬਲਹਾਰ ਸਦਕੇ ਜਾਂਦਾ ਹੈ। ਠਹਿਰਾਓ ਦੇ ਕਰਕੇ ਸਮਝਾਉਂਦੇ ਹਨ
ਸੰਤੋਖੀਆ ਏਕ ਲਿਵ ਲਾਏ,
ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਸਿੱਖਿਆ ਲੈ ਲੈਂਦਾ ਹੈ, ਇਹ ਫਿਰ ਉਹਦੀਆਂ ਅੱਖਾਂ ਜਿਹੜੀਆਂ ਨੇ ਸੰਤੋਖੀਆਂ ਜਾਂਦੀਆਂ ਨੇ, ਬਾਹਰ ਰੂਪ ਰੰਗ ਵੇਖ ਵੇਖ ਕੇ ਜਿਹੜੀਆਂ ਰੱਜਦੀਆਂ ਨਹੀਂ ਸਨ, ਇੱਕ ਪ੍ਰਭੂ ਦੇ ਵਿੱਚ ਉਹਨਾਂ ਦੀ ਲਿਵ ਲੱਗ ਜਾਂਦੀ ਹੈ।
ਸੰਤੋਖਿਆ ਦੂਜਾ ਭਾਉ ਗਵਾਏ,
ਸੰਤੋਖਿਆ ਜਾਂਦਾ ਹੈ ਦੂਜੇ ਭਾਉ ਨੂੰ ਦੂਰ ਕਰਕੇ, ਮਾਇਆ ਦਾ ਜਿਹੜਾ ਭਾਉ ਹੈ ਦੂਜਾ ਭਾਉ ਹੈ ਉਸ ਨੂੰ ਦੂਰ ਕਰਕੇ, ਤਾਂ ਹੀ ਮਨ ਜਿਹੜਾ ਹੈ ਰੱਜਦਾ ਹੈ, ਸੰਤੋਖਿਆ ਜਾਂਦਾ ਹੈ, ਜਦੋਂ ਲਿਵ ਇੱਕ ਪ੍ਰਮਾਤਮਾ ਦੇ ਵਿੱਚ ਲੱਗ ਜਾਂਦੀ ਹੈ ਤਾਂ ਫਿਰ ਅੱਖਾਂ ਨੂੰ ਵੀ ਸੰਤੋਖ ਮਿਲ ਜਾਂਦਾ ਹੈ।
ਇਹ ਸਰੀਰ ਸੁਖ ਹੋਵੇ ਸ਼ਬਦ ਹਰਿ ਨਾਏ।
ਸਭ ਕਹਿੰਦੇ ਨੇ ਸ਼ਬਦ ਦੇ ਦੁਆਰਾ ਹਰੀ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਕਰਕੇ ਦੇਹੀ ਤੇ ਸਰੀਰ ਦੇ ਅੰਦਰ ਆਤਮਿਕ ਸੁਖ ਹੁੰਦਾ ਹੈ। ਤਨ ਵੀ ਸੁਖੀ ਹੁੰਦਾ ਹੈ, ਮਨ ਵੀ ਸੁਖੀ ਹੁੰਦਾ ਹੈ। ਹੁੰਦਾ ਤਾਂ ਹੈ ਜਦੋਂ ਤਨ ਮਨ ਜਿਹੜਾ ਹੈ, ਇੰਦਰੇ ਜਿਹੜੇ ਨੇ, ਉਹ ਗੁਰੂ ਦੇ ਵੱਲ ਲੱਗ ਜਾਂਦੇ ਨੇ। ਅੰਤਰ ਗੁਰ ਆਰਾਧਨਾ ਹੈ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਭਨੇ ਸੁਣਨਾ ਗੁਰ ਨਾਉ। ਸਤਿਗੁਰ ਸੇਤੇ ਹੀ ਰਤਿਆ ਦਰਗਾਹ ਪਾਈਏ, ਠਾਉ ਵਾਲੀ ਕਿਰਪਾ ਹੁੰਦੀ ਹੈ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਨਾਮ ਰੂਪੀ ਸੁਗੰਧੀ ਜਿਹੜੀ ਹੈ ਉਹ ਹਿਰਦੇ ਦੇ ਵਿੱਚ ਸਮਾਈ ਰਹਿੰਦੀ ਹੈ, ਜੀਵਨ ਪਵਿੱਤਰ ਹੋ ਜਾਂਦਾ ਹੈ ਨਾਮ ਦੇ ਨਾਲ।
ਨਾਨਕ ਮਸਤਕ ਜਿਸ ਵੱਡ ਭਾਗ।
ਸਭ ਕਹਿੰਦੇ ਨੇ ਜਿਹਦੇ ਮੱਥੇ ਦੇ ਵੱਡੇ ਭਾਗ, ਭਾਵ ਜੋ ਵੱਡੀ ਕਿਸਮਤ ਵਾਲਾ ਹੈ, ਹੇ ਨਾਨਕ ਉਹਦੇ ਉੱਪਰ ਮਾਲਕ ਦੀ ਕਿਰਪਾ ਹੁੰਦੀ ਹੈ।
ਬਾਣੀ ਸਹਿਜ ਵੈਰਾਗ।
ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਹਦੇ ਅੰਦਰ ਆਤਮਿਕ ਅਡੋਲਤਾ ਔਰ ਵਿਸ਼ਿਆਂ ਵਿਕਾਰਾਂ ਤੋਂ ਵਿਛੋੜੇ ਦੀ ਭਾਵਨਾ ਪੈਦਾ ਹੁੰਦੀ ਹੈ, ਵੈਰਾਗ ਪੈਦਾ ਹੁੰਦਾ ਹੈ। ਭਾਵ ਵਿਸ਼ਿਆਂ ਵਿਕਾਰਾਂ ਤੋਂ ਟੁੱਟ ਜਾਵੇ, ਟੁੱਟਣ ਦੀ ਬਿਰਤੀ ਤੇ ਭਾਵ ਅੰਦਰ ਪੈਦਾ ਹੋ ਜਾਵੇ, ਇਹ ਵੈਰਾਗ ਹੈ। ਤੇ ਫਿਰ ਮਨ ਜਿਹੜਾ ਹੈ, ਇੰਦਰੇ ਜਿਹੜੇ ਨੇ, ਸੱਚੇ ਨਾਮ ਦੇ ਵਿੱਚ ਲੱਗ ਜਾਣ, ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਣ, ਇਹੀ ਮਹਾਰਾਜ ਨੇ ਸਮਝਾਇਆ ਹੈ।
ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ।
ਬੜੀ ਵਾਰ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਦੇ ਵਿੱਚ ਇਹ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਸੂਹੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 793 ਉੱਪਰ ਪਾਵਨ ਸ਼ਬਦ ਹੈ।
ਓਅੰਕਾਰ ਸਤਿਗੁਰ ਪ੍ਰਸਾਦ।
ਮੂਲ ਮੰਤਰ ਸੰਕਸ਼ਿਪਤ ਰੂਪ ਦੇ ਵਿੱਚ, ਸੰਖੇਪ ਰੂਪ ਦੇ ਵਿੱਚ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਨੇਮ ਅਨੁਸਾਰ ਅੰਕਿਤ ਕੀਤਾ ਹੈ। ਅਕਾਲ ਪੁਰਖ ਕੇਵਲ ਇੱਕ ਹੈ, ਸਰਬ ਵਿਆਪੀ ਹੈ ਔਰ ਅਟਲ ਹੋਂਦ ਵਾਲਾ ਹੈ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਕੀ ਸਾਰ ਸੁਹਾਗਣ ਜਨ।
ਸਭ ਕਹਿੰਦੇ ਨੇ, ਭਗਤ ਜੀ ਆਖਦੇ ਨੇ ਕਿ ਸੁਹਾਗਣ ਹੀ ਆਪਣੇ ਪਤੀ ਦੀ ਸਾਰ ਜਾਣਦੀ ਹੈ। ਪਤੀ ਕੀ ਹੈ? ਸੁਹਾਗਣ ਨੂੰ ਪਤਾ ਹੈ, ਜਿਹੜੀ ਸੁਹਾਗ ਭਾਗ ਵਾਲੀ ਏ ਨਾ, ਉਹ ਟੁੱਟੇਂਦੀ ਏ ਸੁਹਾਗ ਕੋ ਤੋ ਤਨਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸੁਹਾਗਣ ਦੀ ਨਿਸ਼ਾਨੀ ਕੀ ਏ? ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ। ਨਾਨਕ ਸੁਹਾਗਣੀ ਕਾ ਕਿਆ ਚਿਹਨ ਹੈ, ਕੀ ਚਿਹਨ ਨੇ, ਕੀ ਨਿਸ਼ਾਨੀ ਹੈ? ਅੰਦਰੋਂ ਬਾਹਰੋਂ ਉਹ ਇੱਕੋ ਜਿਹੀਆਂ ਹੁੰਦੀਆਂ ਨੇ, ਉਹਨਾਂ ਦਾ ਮਨ ਮੁਖ ਹੋਰ ਨਹੀਂ, ਇੱਕੋ ਹੀ ਹੁੰਦਾ ਹੈ। ਉਹ ਇੱਕ ਪਰਮਾਤਮਾ ਆਪਣੇ ਖਸਮ ਦੇ ਨਾਲ ਹੀ ਰਹਿੰਦੀਆਂ ਨੇ, ਆਪਣੇ ਮਾਲਕ ਪਰਮਾਤਮਾ ਦੇ ਨਾਲ ਹੀ ਰਹਿੰਦੀਆਂ ਨੇ, ਤੇ ਉਸ ਦੀ ਸਾਰ ਜਿਹੜੀ ਹੈ ਉਹ ਉਹੀ ਸੁਹਾਗ ਭਾਗ ਵਾਲੀਆਂ ਪਵਿੱਤਰ ਜੀਵਨ ਵਾਲੀਆਂ ਹੀ ਜਾਣਦੀਆਂ ਹਨ।
ਭਾਜੀ ਅਭਿਮਾਨ ਸੁਖ ਰਲੀਆ ਮਨ।
ਜਿਹੜੀਆਂ ਸੁਹਾਗਣਾਂ ਨੇ ਨਾ, ਉਹ ਹੋਮੇ ਛੱਡ ਕਰਕੇ ਆਤਮਿਕ ਆਨੰਦ ਨੂੰ ਮਾਣਦੀਆਂ ਹਨ।
ਤਨ ਮਨ ਦੇ ਨਾਂਤਰ ਰੱਖ।
ਆਪਣਾ ਤਨ ਮਨ ਆਪਣੇ ਮਾਲਕ ਖਸਮ ਪਤੀ ਪਰਮਾਤਮਾ ਨੂੰ ਦਿੰਦੀਆਂ ਨੇ, ਤੇ ਆਪਣੇ ਤੇ ਆਪਣੇ ਮਾਲਕ ਦੇ ਵਿੱਚ ਕੋਈ ਅੰਤਰ ਨਹੀਂ ਰੱਖਦੀਆਂ।
ਅਵਰਾ ਦੇਖ ਨਾ ਸੁਣੈ ਅਪੱਖ।
ਨਾ ਹੀ ਦੂਜਿਆਂ ਨੂੰ ਵੇਖ ਕਰਕੇ ਸੁਣਦੀਆਂ ਨੇ ਤੇ ਨਾ ਹੀ ਮੰਦਾ ਬੋਲਦੀਆਂ ਹਨ।
ਤਤ ਜਾਣੈ ਪੀਰ ਪਰਾਈ।
ਉਹ ਕੀ ਕਹਿੰਦੇ ਨੇ? ਸੋ ਕਤ ਜਾਣੇ ਪੀਰ ਪਰਾਈ। ਉਹ ਕੀ ਜਾਣ ਸਕਦਾ ਹੈ ਪਰਾਈ ਪੀੜਾ ਨੂੰ?
ਜਾਂ ਕੈ ਅੰਤਰ ਦਰਦ ਨਾ ਪਾਈ।
ਆਪਣੇ ਅੰਦਰ ਦਰਦ ਨਹੀਂ ਹੈ, ਹਮਦਰਦੀ ਨਹੀਂ ਹੈ, ਉਹ ਦੂਜਿਆਂ ਦੀ ਪੀੜਾ ਨੂੰ ਨਹੀਂ ਪਛਾਣ ਸਕਦਾ। ਜਿਹਨੂੰ ਆਪਣੇ ਅੰਦਰ ਦਰਦ ਹੈ ਨਾ, ਉਹ ਹੀ ਦੂਜਿਆਂ ਦੇ ਦੁੱਖ ਨੂੰ ਜਾਣੇਗਾ, ਪਛਾਣੇਗਾ। ਪਹਿਰਾਓ ਦੇ ਕੇ ਸਮਝਾਉਂਦੇ ਨੇ
ਦੁਹਾਗਣ ਦੋਏ ਪੱਖ ਹੀਨੀ
ਜਿਹੜੀਆਂ ਦੁਹਾਗਣਾਂ ਨੇ ਨਾ ਉਹ ਦੋਏ ਪੱਖਾਂ ਦੇ ਵਿੱਚ ਦੁਬਦਾ ਦੇ ਵਿੱਚ ਪਈਆਂ ਹੋਈਆਂ ਦੁਖੀ ਰਹਿੰਦੀਆਂ ਨੇ
ਨਾਹ ਨਿਰੰਤਰ ਭਗਤ ਨਾ ਕੀਨੀ
ਜਿਹੜੀਆਂ ਦੁਹਾਗਣਾਂ ਨੇ ਨਾ ਪਤੀ ਨੂੰ ਛੱਡ ਕੇ ਹੋਰ ਹੋਰ ਥਾਵਾਂ ਤੇ ਜਾਣ ਵਾਲੀਆਂ ਹੋਰ ਦਾ ਧਿਆਨ ਧਰਨ ਵਾਲੀਆਂ ਉਹਨਾਂ ਨੇ ਨਿਰੰਤਰ ਵਾਹਿਗੁਰੂ ਦੀ ਭਗਤੀ ਨੂੰ ਆਪਣੇ ਅੰਦਰ ਨਹੀਂ ਜਾਣਿਆ
ਸਲਾਤ ਕਾ ਪੰਥ ਦੁਹੇਲਾ
ਜਿਹੜਾ ਇਹ ਮਾਰਗ ਹੈ ਨਾ ਇਹ ਪੁਰਸਲਾਤ ਦੀ ਤਰ੍ਹਾਂ ਬੜਾ ਦੁਹੇਲਾ ਹੈ
ਸਾਥੀ ਗਮਨ ਇਕੱਲਾ
ਰਾਹ ਦੇ ਉੱਪਰ ਕੋਈ ਸੰਗੀ ਸਾਥੀ ਨਹੀਂ ਹੈ ਇਕੱਲਾ ਹੀ ਮਨੁੱਖ ਜਾਂਦਾ ਹੈ
ਦੁਖੀਆ ਦਰਦ ਵੰਦਦਾਰੀ ਆਇਆ
ਤੁਸੀਂ ਆਖਦੇ ਹਨ ਕਿ ਮੈਂ ਦੁਖੀਆ ਦਰਦਵੰਦ ਤੇਰੇ ਦਰ ਦੇ ਉੱਪਰ ਚੱਲ ਕੇ ਆਇਆ ਹਾਂ
ਆਸ ਜਵਾਬ ਨਾ ਪਾਏ
ਵਾਹਿਗੁਰੂ ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਪਿਆਸ ਹੈ ਪਰ ਮੈਨੂੰ ਤੇਰੇ ਦਰ ਤੇ ਆ ਕੇ ਕੋਈ ਜਵਾਬ ਨਹੀਂ ਮਿਲ ਰਿਹਾ
ਅਰਦਾਸ ਸਰਨ ਪ੍ਰਭ ਤੇਰੀ
ਅਰਦਾਸ ਕਰਦੇ ਹਨ ਅਤ ਦੀ ਨਿਮਰਤਾ ਦੇ ਵਿੱਚ ਰਹਿ ਕਰਕੇ ਕਹਿੰਦੇ ਨੇ ਹੇ ਰਵਿਦਾਸ ਆਖ ਕਿ ਹੇ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਹਾਂ
ਜਾਨੋ ਤਿਓ ਕਰ ਕਰ ਗਤ ਮੇਰੀ
ਜਿਸ ਤਰ੍ਹਾਂ ਤੇਰੀ ਰਜ਼ਾ ਹੋਵੇ ਤਿਵੇਂ ਮੇਰੀ ਕਲਿਆਣ ਕਰ ਮੇਰੀ ਮੁਕਤੀ ਕਰ ਇਹੀ ਅਰਦਾਸ ਅਸੀਂ ਮਾਲਕ ਦੇ ਅੱਗੇ ਕਰਨੀ ਹੈ ਸਾਹਿਬ ਕਿਰਪਾ ਕਰਨ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤਿੰਨਾਂ ਦਾ ਧੰਨਵਾਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਸੰਗਤਾਂ ਦੇ ਦਰਸ਼ਨ ਕਰਾਏ ਨੇ ਸਾਰੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਸਾਹਿਬ ਕਿਰਪਾ ਕਰਨ ਅਸੀਂ ਬਾਣੀ ਪੜ੍ਹੀਏ ਵਿਚਾਰੀਏ ਆਪਣੇ ਹਿਰਦੇ ਦੇ ਵਿੱਚ ਵਸਾਈਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਔਰ ਸਾਡਾ ਜੀਵਨ ਸਫਲਾ ਹੋ ਜਾਵੇ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ
ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਖਾਲਸਾ ਵਾਹਿਗੁਰੂ ਜੀ ਫਤਿਹ।